ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪੁਰਾਣੀ ਅਤੇ ਨਵੀਂ ਜਾਦੂਗਰੀ ਉਰਫੀਅਤ ਤਨਵੀਮ ਅਤੇ ਇਲਮੇ ਨੌਮੀਅਤ ਤੋਂ ਮੁਕਰਨਾ। ਸੁਨਹਿਰੀ ਮਤਨ ਯਸਾਇਆ ਅਤੇ ਜਦੋਂ ਉਹ ਤੈਨੂੰ ਆਖਣ ਭਈ ਤੂੰ ਜਿਨ੍ਹਾਂ ਦੇ ਯਾਰ ਅਤੇ ਅਫਸੂਨਗਰਾਂ ਨੂੰ ਜਿਹੜੇ ਫੁਸਫੁਸਾਉਂਦੇ ਅਤੇ ਗੜਗੜਾਉਂਦੇ ਨੇ ਲੱਭ ਅਤੇ ਤੂੰ ਆਖੀ ਕਿ ਲੋਕਾਂ ਨੂੰ ਮੁਨਾਸਿਬ ਨਹੀਂ ਭਈ ਆਪਣੇ ਰੱਬ ਦੇ ਤਾਲਬ ਹੋਣ। ਜਵਾਬੀ ਪੜ੍ਹਾਈ ਯੋਹੰਨਾ ਨਾ ਜੱਗ ਨਾਲ ਪਿਆਰ ਰੱਖੋ ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਏ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ, ਕਿਉਂ ਜੇ ਜੋ ਕੁਝ ਜੱਗ ਵਿੱਚ ਹੈ ਏ ਯਾਨੀ ਬਦਨ ਦੀ ਤਾਂਘ ਅਤੇ ਅੱਖੀਆਂ ਦੀ ਤਾਂਘ ਅਤੇ ਹਯਾਤੀ ਦੀ ਸ਼ੋਖੀ ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਏ। ਜੱਗ ਅਤੇ ਉਹਦੀ ਤਾਂਘ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਏ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਹੈ ਬਾਲੋ ਇਹ ਅਖੀਰੀ ਘੜੀ ਏ ਅਤੇ ਜਿਵੇਂ ਤੁਸੀਂ ਸੁਣਿਆ ਏ ਭਈ ਮਸੀਹ ਦਾ ਮੁਖਾਲਫ ਆਉਣ ਵਾਲਾ ਏ, ਉਹਦੇ ਮੁਤਾਬਕ ਹੁਣ ਵੀ ਬਥੇਰੇ ਮਸੀਹ ਦੇ ਮੁਖਾਲਫ ਪੈਦਾ ਹੋਏ ਨੇ। ਹੈ ਬਾਲੋ ਕਿਸੇ ਦੇ ਧੋਖੇ ਵਿੱਚ ਨਾ ਆਉਣਾ, ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਏ ਉਹ ਹੀ ਉਹਦੇ ਵਾਂਗਰ ਰਾਸਤਬਾਜ਼ ਏ। ਜਿਹੜਾ ਬੰਦਾ ਪਾਪ ਕਰਦਾ ਏ ਉਹ ਸ਼ੈਤਾਨ ਏ, ਕਿਉਂ ਜੇ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਰਿਹਾ ਏ। ਰੱਬ ਦਾ ਪੁੱਤਰ ਇਸ ਲਈ ਜ਼ਾਹਰ ਹੋਇਆ ਸੀ ਭਈ ਸ਼ੈਤਾਨ ਦੇ ਕੰਮਾਂ ਨੂੰ ਮਿਟਾਵੇ। ਤਰਸੀਵਾਜ਼ ਬਾਈਬਲ ਵਿੱਚੋਂ ਮੱਤੀ ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ ਅਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਅਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਅਤੇ ਮਿਰਗੀ ਵਾਲਿਆਂ ਅਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਲੂਕਾ ਫਿਰ ਉਹ ਗਰਾਸੀਨੀਆ ਦੇ ਇਲਾਕੇ ਵਿੱਚ ਜਾ ਅਪੜੇ ਜਿਹੜਾ ਉਸ ਪਾਰ ਗਲੀਲ ਦੇ ਸਾਹਮਣੇ ਹੈ। ਜਦੋਂ ਉਹ ਕਿਨਾਰੇ ਉੱਤੇ ਲੱਥਿਆ ਅਤੇ ਉਸ ਸ਼ਹਿਰ ਦਾ ਇੱਕ ਮਰਦ ਉਹਨੂੰ ਮਿਲਿਆ ਜਿਹਦੇ ਵਿੱਚ ਬਦਰੂਆਂ ਸੀ ਅਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ ਅਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਸੂ ਨੂੰ ਵੇਖ ਕੇ ਚਿਲਾਇਆ ਅਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਵਿੱਚ ਆਖਣ ਲੱਗਿਆ, ਐ ਯਸੂ ਖੁਦਾ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ? ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂ ਜੇ ਉਹ ਉਸ ਨਾ ਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਭਈ ਉਹਨੇ ਉਹਨੂੰ ਅਕਸਰ ਫੜਿਆ ਸੀ ਅਤੇ ਕਈ ਵਾਰੀ ਲੋਕ ਉਹਨੂੰ ਜ਼ੰਜੀਰਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ, ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ ਅਤੇ ਬਦਰੂ ਉਹਨੂੰ ਬੀਆਬਾਨਾਂ ਵਿੱਚ ਭਜਾਏ ਫਿਰਦੀਆਂ ਸੀ। ਯਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਏ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ ਅਤੇ ਉਹ ਉਹਦੀ ਮਿਹਨਤ ਕਰਨ ਲੱਗੀਆਂ ਵੀ ਸਾਨੂੰ ਡੂੰਘੇ ਖੱਡੇ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਗੌਲ ਚੱਲ ਰਿਹਾ ਸੀ। ਉਹਨਾਂ ਨੇ ਉਹਦੀ ਮਿਹਨਤ ਕੀਤੀ ਵੀ ਸਾਨੂੰ ਉਹਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ ਅਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਰਾਂ ਦੇ ਅੰਦਰ ਗਈਆਂ ਅਤੇ ਗੌਲ ਕੜਾੜੇ ਉੱਤੋਂ ਚਪੜ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਮਰਿਆ। ਇਹ ਮਾਜਰਾ ਵੇਖ ਕੇ ਸੂਰ ਚਰਾਉਣ ਵਾਲੇ ਨਸੇ ਅਤੇ ਜਾ ਕੇ ਸ਼ਹਿਰ ਅਤੇ ਪਿੰਡ ਵਿੱਚ ਖਬਰ ਦਿੱਤੀ। ਲੋਕ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ ਅਤੇ ਯਸੂ ਦੇ ਕੋਲ ਆ ਕੇ ਉਸ ਬੰਦੇ ਨੂੰ ਜਿਹਦੇ ਵਿੱਚੋਂ ਬਦਰੂਆਂ ਨਿਕਲੀਆਂ ਸੀ ਕੱਪੜੇ ਪਾਏ ਅਤੇ ਹੋਸ਼ ਵਿੱਚ ਯਸੂ ਦੇ ਪੈਰਾਂ ਦੇ ਕੋਲ ਹੇਠਾਂ ਵੇਖਿਆ ਅਤੇ ਡਰ ਗਏ। ਮੱਤੀ ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ ਅਤੇ ਸਾਰਾ ਜਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ, ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮਰਕਸ ਤੇ ਅਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੇ ਹੋਣਗੇ, ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਮਕਾਸ਼ਫਾ ਯਿਸੂ ਮਸੀਹ ਦਾ ਮਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਮਿਲਿਆ। ਮਕਾਸ਼ਫਾ ਫਿਰ ਅਸਮਾਨ ਉੱਤੇ ਇੱਕ ਵੱਡਾ ਨਿਸ਼ਾਨ ਵਿਖਾਲੀ ਦਿੱਤਾ, ਯਾਨੀ ਇੱਕ ਬੁੱਢੀ ਵਿਖਾਲੀ ਦਿੱਤੀ ਜਿਹਨੇ ਆਪਣੇ ਉੱਤੇ ਸੂਰਜ ਓੜਿਆ ਹੋਇਆ ਸੀ ਤੇ ਚੰਨ ਉਹਦੇ ਪੈਰਾਂ ਹੇਠਾਂ ਸੀ ਤੇ 12 ਤਾਰਿਆਂ ਦਾ ਤਾਜ ਉਹਦੇ ਸਿਰ ਉੱਤੇ ਸੀ। ਉਹ ਹਾਮਲਾ ਸੀ ਤੇ ਦਰਦੇ ਜ਼ਹਿ ਨਾਲ ਚਲਾਂਦੀ ਸੀ ਤੇ ਬਾਲ ਜੰਮਣ ਦੀ ਤਕਲੀਫ ਵਿੱਚ ਸੀ। ਫਿਰ ਇੱਕ ਹੋਰ ਨਿਸ਼ਾਨ ਅਸਮਾਨ ਉੱਤੇ ਵਿਖਾਲੀ ਦਿੱਤਾ, ਯਾਨੀ ਇੱਕ ਵੱਡਾ ਲਾਲ ਅਜਗਰ, ਉਹਦੇ 7 ਸਿਰ ਤੇ 10 ਸਿੰਘ ਸੀ ਤੇ ਉਹਦੇ ਸਿਰਾਂ ਉੱਤੇ 7 ਤਾਜ ਸੀ। ਤੇ ਉਹਦੀ ਪੂਛਲ ਨੇ ਅਸਮਾਨ ਦੇ 23 ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ ਤੇ ਉਹ ਅਜਗਰ ਉਸ ਬੁੱਢੀ ਦੇ ਅੱਗੇ ਜਾ ਕੇ ਖਲੋ ਗਿਆ ਜਿਹੜੀ ਬਾਲ ਜੰਮਣ ਵਾਲੀ ਸੀ, ਤਾਂ ਜੋ ਜਦ ਉਹ ਜੰਮੇ ਤੇ ਉਹਦੇ ਬਾਲ ਨੂੰ ਖਾ ਜਾਵੇ। ਤੇ ਉਹਨੇ ਪੁੱਤਰ ਜੰਮਿਆ, ਯਾਨੀ ਉਹ ਮੁੰਡਾ ਜਿਹੜਾ ਲੋਹੇ ਦੇ ਸੋਟੇ ਨਾਲ ਸਾਰੀਆਂ ਕੌਮਾਂ ਉੱਤੇ ਹਕੂਮਤ ਕਰੇਗਾ, ਤੇ ਉਹਦਾ ਬਾਲ ਅਚਾਨਕ ਰੱਬ ਤੇ ਉਹਦੇ ਤਖ਼ਤ ਦੇ ਕੋਲ ਅਪੜਾ ਦਿੱਤਾ ਗਿਆ। ਤੇ ਉਹ ਬੁੱਢੀ ਉਸ ਬਿਆਬਾਨ ਨੂੰ ਨੱਸ ਗਈ ਜਿੱਥੇ ਰੱਬ ਵੱਲੋਂ ਉਹਦੇ ਲਈ ਇੱਕ ਥਾਂ ਤਿਆਰ ਕੀਤੀ ਗਈ ਸੀ, ਤਾਂ ਜੋ ਉੱਥੇ 1260 ਦਿਨ ਤੀਕਰ ਉਹਦੀ ਪਰਵਰਿਸ਼ ਕੀਤੀ ਜਾਵੇ। ਫਿਰ ਅਸਮਾਨ ਉੱਤੇ ਲੜਾਈ ਹੋਈ, ਮਿਕਾਇਲ ਤੇ ਉਹਦੇ ਫਰਿਸ਼ਤੇ ਅਜਗਰ ਨਾਲ ਲੜਨ ਨੂੰ ਨਿਕਲੇ ਤੇ ਅਜਗਰ ਤੇ ਉਹਦੇ ਫਰਿਸ਼ਤੇ ਉਹਨਾਂ ਨਾਲ ਲੜੇ ਪਰ ਗਾਲਬ ਨਾ ਆਏ, ਤੇ ਇਹਦੇ ਬਾਅਦੋਂ ਅਸਮਾਨ ਉੱਤੇ ਉਹਨਾਂ ਲਈ ਥਾਂ ਨਾ ਰਹੀ। ਤੇ ਉਹ ਪੁਰਾਣਾ ਅਜਗਰ, ਯਾਨੀ ਉਹ ਹੀ ਪੁਰਾਣਾ ਸੱਪ ਜਿਹੜਾ ਅਬਲੀਸ ਤੇ ਸ਼ੈਤਾਨ ਅਕਵਾਉਂਦਾ ਏ, ਸਾਰੇ ਜਹਾਨ ਨੂੰ ਗੁੰਮਰਾਹ ਕਰ ਦਿੰਦਾ ਏ, ਧਰਤੀ ਉੱਤੇ ਸੁੱਟ ਦਿੱਤਾ ਗਿਆ ਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਫਿਰ ਮੈਂ ਅਸਮਾਨ ਤੋਂ ਇਹ ਬੜੀ ਵੱਡੀ ਆਵਾਜ਼ ਆਉਂਦੀ ਸੁਣੀ, ਭਈ ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ, ਕਿਉਂ ਜੇ ਸਾਡੇ ਭਰਾਵਾਂ ਉੱਤੇ ਇਲਜ਼ਾਮ ਲਾਉਣ ਵਾਲਾ, ਜਿਹੜਾ ਰਾਤ ਦਿਨ ਸਾਡੇ ਖੁਦਾਵਨ ਦੇ ਅੱਗੇ ਉਹਨਾਂ ਉੱਤੇ ਇਲਜ਼ਾਮ ਲਾਉਂਦਾ ਹੁੰਦਾ ਏ, ਸੁੱਟ ਦਿੱਤਾ ਗਿਆ ਏ। ਪਤਰਸ ਤੁਸੀਂ ਹੁਸ਼ਿਆਰ ਤੇ ਜਾਗਦੇ ਰਹੋ, ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਏ ਭਈ ਕਿਹਨੂੰ ਫਾੜ ਕੇ ਖਾਵੇ। ਇਮਾਨ ਵਿੱਚ ਮਜ਼ਬੂਤ ਰਹੋ। ਹੁਣ ਰੱਬ ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਏ, ਜਿਹਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜ੍ਹੇ ਚਿਰ ਤਿਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਹਮੇਸ਼ਾ ਤਿਕਰ ਉਹਦੀ ਹੀ ਸਲਤਨਤ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਿਆਈ ਰੱਬ, ਯਾਨੀ ਚੰਗਿਆਈ ਕੱਲੀ ਸਿਆਣ ਏ, ਤੇ ਇਹ ਪਹਿਲਾ ਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਿਆਈ ਨਹੀਂ, ਬਲਕਿ ਗਲਤੀ ਏ, ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਸਿਆਣ ਹੋ ਸਕਦੀ ਏ, ਕਿਉਂ ਜੇ ਰੱਬ ਬਸ ਇੱਕ ਏ। ਤੇ ਜੇ ਬਸ਼ਰ ਨੇ ਕਿਸੇ ਹੋਰ ਸਿਆਣ ਦਾ ਦਾਅਵਾ ਨਹੀਂ ਕੀਤਾ ਤੇ ਕਿਸੇ ਹੋਰ ਨੂੰ ਕਬੂਲ ਨਹੀਂ ਕੀਤਾ ਤੇ ਪਾਪ ਗੁੰਮਨਾਮ ਹੋਵੇਗਾ। ਸਾਡੇ ਕੋਲ ਬਸ ਇੱਕ ਸਿਆਣ ਹੋ ਸਕਦੀ ਏ, ਜੇ ਉਹ ਲਾਮਹਿਦੂਦ ਹੋਵੇ। ਤੇ ਜਦ ਅਸੀਂ ਇਹ ਮੰਨਦੇ ਹਾਂ ਭਈ ਭਾਵੇਂ ਰੱਬ ਲਾਮਹਿਦੂਦ ਏ ਪਰ ਬਦੀ ਇਸ ਲਾਮਹਿਦੂਦੀਅਤ ਵਿੱਚ ਇੱਕ ਥਾਂ ਰੱਖ ਦਈਏ, ਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ, ਕਿਉਂ ਜੇ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਈ ਹੋਵੇ ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਰਸੂਲ ਆਖਦਾ ਏ ਭਈ ਮਸੀਹ ਦਾ ਮਿਸ਼ਨ ਸ਼ੈਤਾਨ ਦੇ ਕੰਮਾਂ ਨੂੰ ਮਿਟਾਉਣਾ ਏ, ਸੱਚ ਝੂਠ ਤੇ ਗਲਤੀ ਨੂੰ ਮੁਕਾ ਦਿੰਦਾ ਏ, ਕਿਉਂ ਜੇ ਲੋ ਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ। ਅਸੀਂ ਮਸੀਹਤ ਦੇ ਅਮਲੀ ਸਬੂਤ ਨੂੰ ਸਾਹਮਣੇ ਨਹੀਂ ਲਿਆ ਸਕਦੇ ਜਿਹੜਾ ਯਿਸੂ ਦਾ ਮੁਤਾਲਬਾ ਸੀ, ਜਦਕਿ ਗਲਤੀ ਸਾਡੇ ਲਈ ਸੱਚ ਵਾਂਗਰ ਮਜ਼ਬੂਤ ਅਤੇ ਅਸਲੀ ਲੱਗਦੀ ਏ, ਅਤੇ ਅਸੀਂ ਇੱਕ ਜ਼ਾਤੀ ਸ਼ੈਤਾਨ ਅਤੇ ਬਸ਼ਰੀ ਰੱਬ ਨੂੰ ਆਪਣਾ ਸ਼ੁਰੂ ਵਾਲਾ ਨੁਕਤਾ ਬਣਾਉਂਦੇ ਹਾਂ, ਖਾਸ ਕਰਕੇ ਜਦ ਅਸੀਂ ਸ਼ੈਤਾਨ ਨੂੰ ਰੱਬ ਦੇ ਨਾਲ ਤਾਕਤ ਵਿੱਚ, ਜੇ ਉਹਦੇ ਤੋਂ ਵੱਧ ਕੇ ਨਹੀਂ ਤਾਂ ਹਮ ਆਹੰਗ ਜ਼ਰੂਰ ਮੰਨਦੇ ਹਾਂ। ਕਿਉਂ ਜੇ ਇਸ ਤਰ੍ਹਾਂ ਦੇ ਸ਼ੁਰੂ ਵਾਲੇ ਨੁਕਤੇ ਨਾ ਤਾਂ ਰੂਹਾਨੀ ਨੇ ਅਤੇ ਨਾ ਹੀ ਸਾਇੰਸੀ ਨੇ, ਉਹ ਮਸੀਹੀ ਸ਼ਫਾ ਦੇ ਰੂਹਾਨੀ ਅਸੂਲ ਦਾ ਤਾਯੁਨ ਨਹੀਂ ਕਰ ਸਕਦੇ, ਜਿਹੜਾ ਹਮ ਆਹੰਗ ਸੱਚਾਈ ਦੀ ਹਮਾਗੀਰੀਅਤ ਨੂੰ ਜ਼ਾਹਰ ਕਰਦਿਆਂ ਹੋਏ ਗਲਤੀ ਮੁਖਾਲਫਤ ਦੇ ਅਦਮ ਨੂੰ ਸਾਬਤ ਕਰਦਾ ਹੈ। ਇਹ ਵਿਚਾਰ ਵੀ ਚੰਗਿਆਈ ਅਤੇ ਬੁਰਿਆਈ ਦੋਵੇਂ ਅਸਲੀ ਨੇ, ਮਾਦੀ ਸੋਚ ਦਾ ਇੱਕ ਧੋਖਾ ਹੈ, ਸਾਇੰਸ ਜਿਹਦਾ ਸਤਿਆਨਾਸ਼ ਕਰਦੀ ਏ। ਬੁਰਿਆਈ ਕੁਝ ਨਹੀਂ ਏ, ਕੋਈ ਸ਼ੈ ਸਿਆਣ, ਕੋਈ ਤਾਕਤ ਨਹੀਂ। ਜਿਵੇਂ ਇਨਸਾਨ ਵੱਲੋਂ ਜ਼ਾਹਰ ਕੀਤੀ ਗਈ ਏ, ਕੁਝ ਵੀ ਹੋਣ ਦਾ ਦਾਅਵਾ ਨਾ ਕਰਦਿਆਂ ਹੋਏ ਇੱਕ ਝੂਠ, ਸ਼ਹਿਵਤ, ਬੇਈਮਾਨੀ, ਖੁਦਗਰਜ਼ੀ, ਸਾੜ, ਦੋਗਲਾਪਨ, ਨਫ਼ਰਤ, ਚੋਰੀ, ਬਦਮਾਸ਼ੀ, ਜ਼ਨਾ, ਕਤਲ, ਅਤਾਹਟ, ਜਨੂਨ, ਬੇਵਕੂਫ਼ੀ, ਸ਼ੈਤਾਨ, ਨਰਕ ਅਤੇ ਸਾਰੇ ਵਗੈਰਾ ਵਗੈਰਾ ਵਾਲੇ ਅਲਫਾਜ਼ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ ਜਾਨਵਰਾਂ ਦੀ ਮਕਨੂਤੀਸੀਅਤ ਜਾਂ ਨੌਮੀਅਤ ਦਾ ਇਲਮ, ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ, ਅਤੇ ਇਹ ਭਈ ਇਹ ਚੰਗਿਆਈ ਅਤੇ ਬੁਰਿਆਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਅਤੇ ਬਹੁਤੀ ਤਾਕਤ ਵਾਲੀ ਏ। ਇਸ ਅਕੀਦੇ ਵਿੱਚ ਸੱਚਿਆਈ ਦੀ ਇੱਕ ਵੀ ਖਾਸੀਅਤ ਨਹੀਂ ਏ, ਇਹ ਯਾਦ ਅਤੇ ਲਾ ਇਲਮ ਏ ਜਾਂ ਸੜਦੀ ਏ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਿਆਈ ਉੱਤੇ ਨਿਉਂ ਰੱਖਦੀ ਏ। ਲਫਾਨੀ ਸਿਆਣ ਦੀਆਂ ਸੱਚਿਆਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ, ਅਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਦਾ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਫੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਅਤੇ ਸਵਾਹ ਬਣ ਜਾਂਦੇ ਨੇ। ਕਈ ਲੋਕ ਇਹ ਮੰਨਦੇ ਨੇ ਵੀ ਇੱਕ ਅਦਾਲਤ ਦਾ ਹਾਕਮ ਜਿਹੜਾ ਯਿਸੂ ਦੇ ਜ਼ਮਾਨੇ ਵਿੱਚ ਰਹਿੰਦਾ ਹੁੰਦਾ ਸੀ, ਉਹਨੇ ਇਹ ਬਿਆਨ ਦਿੱਤਾ ਸੀ, ਉਹਦੀ ਮਲਾਮਤ ਖੌਫਨਾਕ ਏ, ਸਾਡੇ ਮਾਲਕ ਦੀ ਸਖ਼ਤ ਜ਼ਬਾਨ ਇਸ ਬਿਆਨ ਦੀ ਤਸਦੀਕ ਕਰਦੀ ਏ। ਗਲਤੀ ਲਈ ਜਿਹੜੀ ਵਾਹਤ ਸਜ਼ਾਏ ਮੌਤ ਉਹਨੇ ਦਿੱਤੀ ਉਹ ਸੀ, ਐ ਸ਼ੈਤਾਨ ਮੇਰੇ ਸਾਹਮਣੇ ਤੋਂ ਦੂਰ ਹੋ। ਇਸ ਗੱਲ ਦੀ ਮਜ਼ੀਦ ਤਸਦੀਕ ਭਈ ਯਿਸੂ ਦੀ ਸਰਜਨਿਸ਼ ਬਹੁਤ ਨੁਕੀਲੀ ਅਤੇ ਚੁਭਣ ਵਾਲੀ ਸੀ, ਉਹਦੇ ਆਪਣੇ ਲਫ਼ਜ਼ਾਂ ਵਿੱਚ ਪਾਈ ਜਾਂਦੀ ਏ। ਇਸ ਕਦਰ ਸ਼ਦੀਦ ਬਿਆਨ ਨੂੰ ਜ਼ਰੂਰੀ ਸਾਬਤ ਕਰਦਿਆਂ ਹੋਏ ਜਦੋਂ ਉਹਨੇ ਬਦਰੂਆਂ ਨੂੰ ਕੱਢਿਆ ਅਤੇ ਬਿਮਾਰੀ ਅਤੇ ਪਾਪੀ ਨੂੰ ਸ਼ਫਾ ਦਿੱਤੀ। ਇਹ ਗੱਲ ਅੰਦਰਾਜ ਵਿੱਚ ਏ ਭਈ ਇੱਕ ਵਾਰ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਿਸੂ ਨੇ ਉਸ ਬਦਰੂ ਨੂੰ ਬਾਹਰ ਕੱਢਿਆ ਅਤੇ ਪਾਗਲ ਸ਼ਖਸ ਬਦਲ ਗਿਆ ਅਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਭਈ ਯਿਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਅਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਪਾਗਲਪਨ ਦਾ ਇਲਾਜ ਖਾਸ ਤੌਰ 'ਤੇ ਬਹੁਤ ਦਿਲਚਸਪ ਏ, ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਏ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸੱਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ ਇਹ ਉਹ ਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਨਹੋਨੀ ਜਿਹਨੂੰ ਮਾਦਾ ਜ਼ੇਨ ਕਾਬੂ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ। ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਭਈ ਸੱਚਾਈ ਅਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ, ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨਮਾਈ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ, ਅਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਮੁਕਾਸ਼ਫਾ 12:9 ਅਤੇ ਉਹ ਪੁਰਾਣਾ ਅਜਗਰ ਯਾਨੀ ਉਹ ਹੀ ਪੁਰਾਣਾ ਸੱਪ ਜਿਹੜਾ ਅਬਲੀਸ ਅਤੇ ਸ਼ੈਤਾਨ ਅਖਵਾਉਂਦਾ ਏ ਸਾਰੇ ਜੱਗ ਨੂੰ ਗੁੰਮਰਾਹ ਕਰ ਦਿੰਦਾ ਏ, ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਇਹ ਝੂਠਾ ਦਾਅਵਾ, ਇਹ ਪੁਰਾਣਾ ਅਕੀਦਾ ਵੀ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਏ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਅਵਾ ਕਰਦਾ ਏ ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ ਲਾਲ ਅਜਗਰ ਏ, ਅਤੇ ਉਹਨੂੰ ਮਸੀਹ ਸੱਚਾਈ ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਏ, ਅਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਏ। ਧਰਤੀ ਉੱਤੇ ਸੁੱਟ ਦਿੱਤੇ ਗਏ ਵਾਲੇ ਲਫ਼ਜ਼ ਸੱਪ ਦੀ ਬੇਵਕਤੀ ਨੂੰ ਮਿੱਟੀ ਵਿੱਚ ਮਿੱਟੀ ਹੋਣ ਨੂੰ ਜ਼ਾਹਰ ਕਰਦੇ ਨੇ। ਅਤੇ ਇਸ ਲਈ ਗੱਲਾਂ ਕਰਨ ਵਾਲੇ ਉਸ ਦਿਖਾਵੇ ਵਿੱਚ ਉਹ ਸ਼ੁਰੂ ਤੋਂ ਹੀ ਇੱਕ ਝੂਠਾ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਮਾਜ਼ੀ ਵਾਂਗਰ ਬਦੀ ਹਲੇ ਵੀ ਰੂਹਾਨੀ ਖਿਆਲ ਨੂੰ ਗਲਤੀ ਦੀ ਆਪਣੀ ਫਿਤਰਤ ਅਤੇ ਤਰੀਕਿਆਂ ਦੇ ਨਾਲ ਹਾਕਮੀਅਤ ਦਿੰਦੀ ਹੈ। ਇਹ ਬਦਨੀਅਤੀ ਵਾਲੀ ਡੰਗਰਾਂ ਦੀ ਜਬਿਲਤ ਜਿਹੜੀ ਅਜਗਰ ਦੀ ਇੱਕ ਕਿਸਮ ਹੈ, ਇਨਸਾਨ ਨੂੰ ਆਪਣੇ ਹੀ ਸਾਥੀ ਇਨਸਾਨਾਂ ਦਾ ਇਖਲਾਕੀ ਅਤੇ ਬਦਨੀ ਤੌਰ 'ਤੇ ਕਤਲ ਕਰਨ ਜਾਂ ਇਹਦੇ ਤੋਂ ਵੀ ਮਾੜੀ ਗੱਲ ਮਾਸੂਮ ਲੋਕਾਂ ਨੂੰ ਜੁਰਮ ਕਰਨ 'ਤੇ ਉਕਸਾਉਂਦੀ ਹੈ। ਪਾਪ ਦੀ ਇਹ ਕਮਜ਼ੋਰੀ ਆਪਣੇ ਮੁਜਰਮ ਨੂੰ ਤਾਰਿਆਂ ਤੋਂ ਬਗੈਰ ਇੱਕ ਰਾਤ ਵਿੱਚ ਡੁਬੋ ਦਿੰਦੀ ਹੈ। ਮੁਕਾਸ਼ਫਾ ਦੇਣ ਵਾਲਾ ਸਾਰੀ ਬਦੀ ਦੇ ਮੁਜੱਸਮ ਉੱਤੋਂ ਪਰਦਾ ਚੁੱਕਦਾ ਹੈ ਅਤੇ ਉਹਦੇ ਦਹਿਸ਼ਤ ਵਾਲੇ ਕਿਰਦਾਰ ਨੂੰ ਵੇਖਦਾ ਹੈ, ਪਰ ਉਹ ਬਦੀ ਦੇ ਅਦਮ ਅਤੇ ਰੱਬ ਦੀ ਕੁਲੀਅਤ ਨੂੰ ਵੀ ਵੇਖਦਾ ਹੈ। ਮੁਕਾਸ਼ਫਾ ਦੇਣ ਵਾਲਾ ਉਸ ਬੁੱਢੇ ਸੱਪ ਨੂੰ ਵੇਖਦਾ ਹੈ ਜਿਹਦਾ ਨਾਂ ਸ਼ੈਤਾਨ ਜਾਂ ਬੁਰਿਆਈ ਹੈ, ਜਿਹੜਾ ਹੱਥ ਵਿੱਚ ਨਾ ਰੁਕਣ ਵਾਲੀ ਘੜੀ ਰੱਖਦਾ ਹੈ ਤਾਂ ਜੋ ਉਹ ਸੱਚਿਆਈ ਦੀ ਅੱਡੀ ਨੂੰ ਵੱਢ ਲਵੇ ਅਤੇ ਰੂਹਾਨੀ ਖਿਆਲ ਦੀ ਜ਼ਾਹਰੀ ਔਲਾਦ ਦੀ ਰਾਹ ਵਿੱਚ ਰੋੜੇ ਸੁੱਟੇ, ਜਿਹੜੀ ਸਿਹਤ ਪਾਕੀਜ਼ਗੀ ਅਤੇ ਲਾਫਾਨੀਅਤ ਵਿੱਚ ਅਨਮੋਲ ਹੈ। ਬਸ ਇੱਕ ਇਕੱਲੇ ਪਾਪ ਉੱਤੇ ਫਤਿਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵਾਂ ਦਾ ਸ਼ੁਕਰ ਕਰਦੇ ਅਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ। ਅਸਮਾਨ ਉੱਤੇ ਇਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਅਤੇ ਵਾਜ਼ਿਆ ਹੋ ਕੇ ਅਪੜਦਾ ਹੈ, ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਹੈ ਅਤੇ ਪਿਆਰ ਆਪਣਾ ਬੁਨਿਆਦੀ ਅਤੇ ਹਮੇਸ਼ਾ ਰਹਿਣ ਵਾਲਾ ਤਣਾਓ ਬਾਹਰ ਕੱਢਦਾ ਹੈ। ਆਪਣੇ ਆਪ ਦੀ ਮਨਸੂਖੀ ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਿਆਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਹੈ। ਇਹ ਅਸੂਲ ਵਾਜ਼ਿਆ ਕਰਦਾ ਹੈ ਰੱਬ ਦੀ ਅਲਾਹੀ ਅਸੂਲ ਦੇ ਤੌਰ 'ਤੇ, ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਿਆਈ ਦੇ ਤੌਰ 'ਤੇ ਪੁੱਤਰ ਦੀ ਪੇਸ਼ ਕਰਦਾ ਅਤੇ ਮੁਹੱਬਤ ਦੇ ਤੌਰ 'ਤੇ ਮਾਂ ਦੀ ਪੇਸ਼ ਕਰਦਾ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਵੇਲੇ ਇੱਥੇ ਜਾਂ ਆਖਰਤ ਵਿੱਚ ਰੱਬ ਦੇ ਮੁਖਾਲਫ ਤਾਕਤ ਉੱਤੇ ਫਾਨੀ ਅਕੀਦੇ ਦੇ ਨਾਲ ਨਿਬੜਨਾ ਅਤੇ ਉਹਨੂੰ ਫਤਿਹ ਕਰਨਾ ਚਾਹੀਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ 'ਤੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।